ਗੁਰੂ ਰੂਪ ਪਿਆਰੀ ਸਾਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖੀ ਇੱਕ ਲਿਖਤ ਅਲਹਾਣੀ ਦੇ ਸ਼ਬਦਾਂ ਦੀ ਵਿਆਖਿਆ ਆਪ ਜੀ ਨੂੰ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਹ ਗੁਰੂ ਨਾਨਕ ਪਾਤਸ਼ਾਹ ਦਾ ਅਲਹਾਣੀ ਦਾ ਪੰਜਵਾਂ ਸ਼ਬਦ ਹੈ। ਪ੍ਰਾਕਥਨ, ਉਹ ਪ੍ਰਕਰਣ ਚੱਲਦਾ ਅਤੇ ਮੁੱਕਦਾ ਹੈ। ਮੂਲ, ਵਡਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋਵਾ। ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸੱਚਿਆ ਰੋਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਉ। ਅੰਤਰ ਆਓ ਨਾ ਬੈਸੋ ਕਹੀਏ, ਜਿਉਂ ਸੁੰਜੈ ਕਰ ਕਾਉ। ਜੰਮਣ ਮਰਣਾ ਵੱਡਾ ਵਿਛੋੜਾ, ਬਿਨਸੈ ਜਗ ਸਬਾਏ। ਲਭ ਧੰਦੇ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਆਏ। ਅਰਥ, ਹੇ ਬਾਬਾ, ਜੇ ਕੋਈ ਇੱਥੇ ਆਇਆ ਹੈ ਉਸ ਇੱਥੋਂ ਉੱਠ ਚੱਲਣਾ ਹੈ। ਇਹ ਜਗਤ ਝੂਠ ਦਾ ਫੈਲਾਵ ਹੈ, ਪਰ ਸੱਚਾ ਘਰ ਸੱਚੇ ਵਾਹਿਗੁਰੂ ਨੂੰ ਸੇਵਨ ਨਾਲ ਮਿਲਦਾ ਹੈ, ਅਤੇ ਨਿਰੋਲ ਸੱਚ ਸਚਿਆਰ ਹੋਇਆ ਮਿਲਦਾ ਹੈ। ਕੂੜ ਵਿੱਚ ਅਤੇ ਲੋਭ ਵਿੱਚ ਰਿਹਾ ਜਦ ਇੱਥੇ ਸੱਚ ਵਿੱਚ ਟਿਕਾਣਾ ਨਾ ਪਾ ਲਏਗਾ, ਤਾਂ ਅੱਗੇ ਗਿਆ ਵੀ ਟਿਕਾਣਾ ਨਹੀਂ ਪਾਏਗਾ। ਉੱਥੇ ਉਹਨਾਂ ਨੂੰ ਅੰਦਰੋਂ ਕੋਈ ਨਾ ਕਹੇਗਾ, ਆਓ ਲੰਘ ਆਓ ਬੈਠੋ। ਜਿਵੇਂ ਕਿ ਸੁੰਝੇ ਘਰ ਵਿੱਚ ਕਾਂ ਨੂੰ ਖਾਲੀ ਮੁੜਨਾ ਪੈਂਦਾ ਹੈ। ਜੰਮਣਾ ਅਤੇ ਮਰਨਾ ਵੱਡਾ ਵਿਛੋੜਾ ਹੈ, ਸਾਰਾ ਜੱਗ ਇਸੇ ਦੁੱਖ ਵਿੱਚ ਨਾਸ਼ ਹੋ ਰਿਹਾ ਹੈ। ਮਾਇਆ ਦੇ ਲੋਭ ਵਿੱਚ ਉਸ ਮਾਇਆ ਦੀ ਪ੍ਰਾਪਤੀ ਲਈ ਕੀਤੇ ਧੰਦਿਆਂ ਵਿੱਚ ਜਗਤ ਭੁੱਲਿਆ ਹੋਇਆ ਹੈ, ਸਿਰ 'ਤੇ ਕਾਲ ਖੜਾ ਰੁਆ ਰਿਹਾ ਹੈ। ਵਿਆਖਿਆ, ਇਸ ਜਗਤ ਵਿੱਚ ਕੋਈ ਸਦਾ ਰਹਿੰਦਾ ਨਹੀਂ, ਇਸ ਲਈ ਝੂਠਾ ਹੈ। ਸੱਚਾ ਘਰ ਹੈ ਅਕਾਲ ਪੁਰਖ, ਉਸ ਦੀ ਸੇਵਾ ਨਾਲ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਜੀ ਸਚਿਆਰ ਬਣਦਾ ਹੈ, ਤਦ ਨਿਰੋਲ ਸੱਚ ਪ੍ਰਾਪਤ ਹੁੰਦਾ ਹੈ। ਪਰ ਜੇ ਜਿਉਂਦੇ ਜੀ ਲੋਭ ਅਤੇ ਲੋਭ ਕਰਕੇ ਕੂੜ ਕੁਸਤ ਕਮਾਉਂਦਿਆਂ ਸਚਿਆਰ ਨਾ ਬਣਿਆ, ਤਾਂ ਅੱਗੇ ਸੱਚੇ ਘਰ ਵਿੱਚ ਵਾਸਾ ਨਹੀਂ ਮਿਲੇਗਾ। ਸੁੰਝੇ ਘਰੋਂ ਜਿਵੇਂ ਕਾਂ ਖਾਲੀ ਮੁੜਦਾ ਹੈ, ਉਵੇਂ ਉਹ ਸੱਚੇ ਘਰੋਂ ਖਾਲੀ ਮੁੜੇਗਾ। ਸੱਚਾ ਘਰ ਸੁੰਝਾ ਨਹੀਂ, ਉਹ ਤਾਂ ਸੱਚ ਨਾਲ ਪਰਿਪੂਰਨ ਹੈ, ਪਰ ਉਹਨਾਂ ਕੁੜਿਆਰਾਂ ਨੂੰ ਉੱਥੇ ਕੁਛ ਨਹੀਂ ਦਿਸਦਾ। ਉਹਨਾਂ ਦਾ ਸੁਭਾਅ ਮੈਲਾ ਹੈ, ਮੈਲ ਦੇ ਸਿਵਾ ਕੁਛ ਨਹੀਂ ਜਾਣਦੇ। ਉਹ ਘਰ ਨਿਰੋਲ ਸੱਚ ਹੈ, ਮਾਇਆ ਕੇ ਕੂੜ ਉੱਥੇ ਹੈ ਨਹੀਂ। ਉਹ ਮਾਇਆ ਪ੍ਰੇਮੀ ਹਨ, ਮਾਇਆ ਵੀ ਹੁਣੇ ਟਿਕਾਣੇ ਨੂੰ ਖਾਲੀ ਟਿਕਾਣਾ ਸਮਝਦੇ ਹਨ। ਜੰਮਣ ਮਰਨ ਦੇ ਵਿਛੋੜੇ ਤੋਂ ਹੋਈ ਪੀੜਾ ਨੂੰ ਗੁਰੂ ਜੀ ਵੱਡੀ ਪੀੜਾ ਕਹਿ ਕੇ ਦੱਸਦੇ ਹਨ ਕਿ ਆਮ ਇਨਸਾਨੀ ਦੁੱਖ ਨੂੰ ਆਪ ਪ੍ਰਤੀਤ ਕਰਦੇ ਹੋਏ ਸੱਚੇ ਵੈਦ ਵਾਂਗੂ ਉਸ ਦਾ ਇਲਾਜ ਦੱਸ ਰਹੇ ਅਤੇ ਹਮਦਰਦ ਵੈਦ ਵਾਂਗੂ ਦਵਾ ਦਰਮਲ ਕਰ ਰਹੇ ਹਨ। ਮੂਲ, ਬਾਬਾ ਆਵੋ ਭਾਈਓ ਗੱਲ ਮਿਲੈ, ਮਿਲ ਮਿਲ ਦੇਹੋ ਅਸੀਸਾ ਹੈ। ਬਾਬਾ ਸੱਚੜਾ ਮੇਲ ਨਾ ਚੁੱਕਈ, ਪ੍ਰੀਤਮ ਕੀਆ ਦੇ ਅਸੀਸਾ ਹੈ। ਅਸੀਸਾ ਦੇਵੋ ਭਗਤ ਕਰੇ ਵੋ, ਮਿਲਿਆ ਕਾ ਕਿਆ ਮੇਲੋ। ਇੱਕ ਭੂਲੈ ਨਾਵੋ ਥੇਵੋ ਥਾਵੋ, ਗੁਰ ਸ਼ਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸਾਚੈ ਵੇਸੈ। ਸਾਜਨ ਸੈਣ ਮਿਲੋ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਅਰਥ, ਹੇ ਬਾਬਾ, ਹੇ ਭਰਾਵੋ, ਆਓ ਗਲੇ ਲੱਗ ਕੇ ਮਿਲੀਏ ਅਤੇ ਮਿਲ ਮਿਲ ਕੇ ਅਸੀਸਾਂ ਦੇਵੀਏ। ਹਾਂ, ਬਾਬਾ ਪ੍ਰੀਤਮ ਦੇ ਮੇਲ ਦੀਆਂ ਅਸੀਸਾਂ ਦਿਓ। ਪ੍ਰੀਤਮ ਦਾ ਮੇਲ ਸੱਚਾ ਮੇਲ ਹੈ ਅਤੇ ਸੱਚਾ ਮੇਲ ਕਦੇ ਮੁੱਕਦਾ ਨਹੀਂ। ਅਸੀਸਾਂ ਦਿਓ, ਭਗਤੀ ਕਰੋ ਕਰਾਓ, ਪਰ ਸੋਚ ਲੈਣਾ ਕਿ ਅੱਗੇ ਹੀ ਮਿਲਿਆ ਹੋਇਆਂ ਦਾ ਹੋਰ ਕੀ ਮੇਲੋਗੇ। ਹਾਂ, ਮੇਲੋ ਉਹਨਾਂ ਨੂੰ ਜੋ ਇੱਕ ਐਸੇ ਹਨ ਕਿ ਨਾਮ ਤੋਂ ਭੁੱਲੇ ਹੋਏ ਹਨ, ਜੋ ਇੱਥੋਂ ਦੇ ਥੇਵ ਭਾਵ ਸਤਸੰਗ ਤੋਂ ਅਤੇ ਅੱਗੇ ਦੇ ਥਾਵੋਂ ਵਾਹਿਗੁਰੂ ਸਰੂਪ ਤੋਂ ਭੁੱਲੇ ਹੋਏ ਹਨ। ਉਹਨਾਂ ਨੂੰ ਅਸੀਸਾਂ ਦਿਓ ਕਿ ਹੇ ਭਾਈ, ਹੁਣ ਗੁਰੂ ਦੇ ਉਪਦੇਸ਼ ਦੁਆਰਾ ਸੱਚ ਨੂੰ ਖੇਲੋ। ਤੁਸਾਂ ਜੰਮ ਵਾਲੇ ਰਸਤੇ ਨਹੀਂ ਤੁਰਨਾ, ਸ਼ਬਦ ਵਿੱਚ ਸਮਾਏ ਰਹਿਣਾ ਹੈ, ਫਿਰ ਤੁਸਾਂ ਜੁਗੋ ਜੁਗ ਸੱਚੇ ਸਰੂਪ ਵਿੱਚ ਰਹਿਣਾ ਹੈ। ਇਸ ਪ੍ਰਾਪਤੀ ਲਈ ਉਹਨਾਂ ਸੱਜਣਾਂ ਅਤੇ ਸਾਕਾਂ ਨੂੰ ਮਿਲੋ ਜਿਨ੍ਹਾਂ ਨੇ ਗੁਰਾਂ ਨਾਲ ਮਿਲ ਕੇ ਮੋਹ ਮਾਇਆ ਦੇ ਫਾਹੇ ਖੋਲ ਲਏ ਹਨ ਅਤੇ ਜੋੜਨ ਹਾਰ ਹਨ। ਵਿਆਖਿਆ, ਇਸ ਅੰਕ ਵਿੱਚ ਮੋਹ ਮਾਇਆ ਦੇ ਫਾਹੇ ਖੋਲ੍ਹ ਕੇ ਪਰਮ ਗਤ ਦੀ ਪ੍ਰਾਪਤੀ ਦੀ ਜਾਚ ਦੱਸੀ ਹੈ। ਪਹਿਲੇ ਗੁਰਮੁਖਾਂ ਨੂੰ ਉਪਦੇਸ਼ਿਆ ਹੈ ਕਿ ਮਿਲੋ ਅਤੇ ਮਿਲ ਮਿਲ ਕੇ ਇੱਕ ਦੂਏ ਨੂੰ ਅਸੀਸਾਂ ਦਿਓ ਕਿ ਤੁਸੀਂ ਮਿਲੇ ਹੋਏ ਮਿਲੇ ਰਹੋ। ਫਿਰ ਉਪਦੇਸ਼ ਦਿੰਦੇ ਹਨ ਕਿ ਤੁਸੀਂ ਤਾਂ ਮਿਲੇ ਪਏ ਹੋ, ਹੁਣ ਵਿਛੜਿਆਂ ਨੂੰ ਮਿਲੋ। ਹਾਂ, ਜੋ ਲੋਕ ਨਾਮ ਤੋਂ ਭੁੱਲੇ ਹੋਏ ਹਨ, ਜੋ ਸਤਸੰਗ ਤੋਂ ਭੁੱਲੇ ਹੋਏ ਹਨ, ਜਿੱਥੋਂ ਨਾਮ ਦੀ ਪ੍ਰਾਪਤੀ ਹੋਣੀ ਸੀ, ਦੋਹਾਂ ਦੀ ਪ੍ਰਾਪਤੀ ਨੇ ਵਾਹਿਗੁਰੂ ਵਿੱਚ ਟਿਕਾਣਾ ਲਾ ਦੇਣਾ ਸੀ, ਉਸ ਤੋਂ ਭੁੱਲੇ ਹੋਏ ਹਨ, ਉਹਨਾਂ ਨੂੰ ਅਸੀਸ ਉਪਦੇਸ਼ ਦਿਓ। ਪਹਿਲਾ, ਗੁਰੂ ਕੀ ਸ਼ਰਨ ਲਓ। ਦੂਸਰਾ, ਉਸ ਤੋਂ ਨਾਮ ਲਓ। ਤੀਸਰਾ, ਸੱਚ ਧਾਰਨ ਕਰੋ ਅਤੇ ਜੀਵਨ ਸੱਚ ਦਾ ਬਸਰ ਕਰੋ। ਇਹ ਸੱਚ ਦੀ ਖੇਡ ਖੇਡੋ। ਉਹ ਕਰਮ ਨਹੀਂ ਕਰਨੇ ਜਿਨ੍ਹਾਂ ਕਰਕੇ ਜਮ ਦੇ ਰਸਤੇ ਪੈ ਜਾਓ। ਸ਼ਬਦ ਵਿੱਚ ਸਮਾਏ ਰਹੋ ਤਾਂ ਜੁਗੋ ਜੁਗ ਸੱਚ ਸਰੂਪ ਵਿੱਚ ਟਿਕ ਜਾਓਗੇ। ਜੀਵਨ ਵਿੱਚ ਸੰਗ ਉਹਨਾਂ ਭਲੇ ਪੁਰਖਾਂ ਦਾ ਕਰੋ ਜਿਨ੍ਹਾਂ ਨੇ ਗੁਰੂ ਨਾਲ ਹੋ ਕੇ ਮੋਹ ਮਾਇਆ ਜਿੱਤ ਲਈ ਹੈ। ਮੂਲ, ਬਾਬਾ ਨਾਂਗੜਾ ਆਇਆ ਜਗ ਮੈਂ, ਦੁੱਖ ਸੁੱਖ ਲੇਖ ਲਿਖਾਇਆ, ਲਿਖਿਆੜਾ ਸਾਹਾ ਨਾ ਟਲੇ, ਜਿਹੜਾ ਪੁਰਬ ਕਮਾਇਆ, ਬਹਿ ਸਾਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ, ਕਾਮਣ ਯਾਰੀ ਕਾਮਣ ਪਾਏ, ਬਹੁ ਰੰਗੀ ਗਲਤਾਗਾ, ਹੋਛੀ ਮਤ ਭਇਆ ਮਨ ਹੋਛਾ, ਗੁੜ ਸਾ ਮੱਖੀ ਖਾਇਆ, ਨਾ ਮਰਜਾਦ ਆਇਆ ਕਲ ਭੀਤਰ, ਨਾ ਗੋ ਬਨ ਚਲਾਇਆ। ਅਰਥ, ਹੇ ਬਾਬਾ, ਜੀਵ ਜਗਤ ਵਿੱਚ ਨੰਗਾ ਆਉਂਦਾ ਹੈ, ਪਰ ਦੁੱਖ ਸੁੱਖ ਦਾ ਲੇਖ ਲਿਖਾਇਆ ਹੋਇਆ ਨਾਲ ਲੈ ਕੇ ਆਉਂਦਾ ਹੈ। ਸਾਹਾ, ਸ਼ਾਹ ਦਾ ਲਿਖਿਆ ਟਲਦਾ ਨਹੀਂ, ਜਿਹੜਾ ਕਿ ਉਸਦੇ ਪੁਰਬਲੇ ਕਮਾਏ ਅਨੁਸਾਰ ਲਿਖਿਆ ਗਿਆ ਸੀ। ਹਾਂ, ਸੱਚੇ ਵਾਹਿਗੁਰੂ ਨੇ ਦੁੱਖ ਅਤੇ ਸੁੱਖ ਜੋ ਬੈਠ ਕੇ ਲਿਖਿਆ ਸੀ, ਉਸ ਅਨੁਸਾਰ ਜੀਵ ਜਿੱਧਰ ਲਾਇਆ ਗਿਆ ਉਧਰੇ ਲੱਗਦਾ ਹੈ। ਉੱਤੋਂ ਜਾਦੂਗਰਨੀ ਮਾਇਆ ਨੇ ਜਾਦੂ ਪਾਏ ਹੋਏ ਹਨ, ਅਰਥਾਤ ਮੋਹ ਰੂਪੀ ਬਹੁਤੇ ਰੰਗਾਂ ਦਾ ਜਾਦੂ ਵਾਲਾ ਧਾਗਾ ਇਸਦੇ ਗੱਲੇ ਪਾ ਦਿੱਤਾ ਹੈ। ਇਸ ਕਰਕੇ ਇਸਦੀ ਬੁੱਧੀ ਵੀ ਓਛੀ ਹੈ ਅਤੇ ਮਨ ਵੀ ਓਛਾ ਹੋ ਗਿਆ ਹੈ। ਇਹ ਮਾਇਕ ਰਸਾਂ ਨੂੰ ਇਉਂ ਖਾਂਦਾ ਹੈ ਜਿਵੇਂ ਗੁੜ ਨੂੰ ਮੱਖੀ ਖਾਂਦੀ ਹੈ। ਸੋ ਮਾਇਆ ਮੋਇਆ ਜੀਵ ਕਲਯੁਗ ਵਿੱਚ ਮਰਿਆਦਾਹੀਨ ਨੰਗਾ ਹੀ ਆਉਂਦਾ ਹੈ, ਨੰਗਾ ਹੀ ਬਣ ਕੇ ਤੋੜ ਦਿੱਤਾ ਜਾਂਦਾ ਹੈ। ਵਿਆਖਿਆ, ਨੰਗੇ ਤੋਂ ਮੁਰਾਦ ਹੈ ਜੀਵ ਜਗਤ ਵਿੱਚ ਨਾਲ ਕੁਛ ਨਹੀਂ ਲਿਆਉਂਦਾ, ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਤੁਰ ਜਾਂਦਾ ਹੈ। ਪਰ ਕੀਤੇ ਕਰਮਾਂ ਅਨੁਸਾਰ ਪ੍ਰਾਲਬਤ ਜੋ ਵਾਹਿਗੁਰੂ ਬਣਾ ਦਿੰਦਾ ਹੈ ਲੈ ਕੇ ਆਉਂਦਾ ਹੈ ਅਤੇ ਬਣੀ ਮਨ ਦੀ ਰਗਬਤ ਨਾਲ ਮਾਇਕ ਮੋਹ ਵਿੱਚ ਟੁਰਦਾ ਹੈ। ਇੱਥੇ ਫਿਰ ਮਾਇਆ ਦਾ ਜਾਲ ਫੈਲ ਰਿਹਾ ਹੁੰਦਾ ਹੈ, ਉਹ ਹੋਰ ਫਸਾਉਂਦਾ ਹੈ। ਸੋ ਪਿਛਲੇ ਕਰਮਾਂ ਅਨੁਸਾਰ ਬਣੀ ਮਤ ਓਛੀ ਹੋਈ ਆਉਂਦੀ ਹੈ। ਮਾਇਆ ਦੇ ਜਾਦੂ ਮਨ ਨੂੰ ਹੋਰ ਮੋਹਦੇ ਹਨ, ਸੋ ਮੱਖੀ ਵਾਂਗੂ ਗੁੜ ਦੀ ਲਿਬਕ ਤੋਂ ਛੁਟਕਾਰਾ ਨਹੀਂ ਮਿਲਦਾ। ਸੋ ਖਾਲੀ ਹੱਥ ਆਇਆ ਖਾਲੀ ਹੱਥ ਟੁਰ ਜਾਂਦਾ ਹੈ, ਭਾਵ ਮੁਕਤੀ ਰੂਪੀ ਪਦਾਰਥ ਲੈ ਕੇ ਨਹੀਂ ਜਾਂਦਾ। ਮੂਲ, ਬਾਬਾ ਰੋਵੋ ਜੇ ਕਿਸੇ ਰੋਵਣਾ, ਜਾਨੀਅੜਾ ਬੰਦ ਪਠਾਇਆ ਹੈ, ਲਿਖਿਆੜਾ ਲੇਖ ਨਾ ਮੇਟੀਏ, ਦਰ ਹਾਕਾਰੜਾ ਆਇਆ ਹੈ, ਹਾਕਾਰਾ ਆਇਆ ਜਾਂ ਤਿਸ ਪਾਇਆ, ਰੁੰਨੇ ਰੋਵਣ ਹਾਰੇ, ਪੁੱਤ ਭਾਈ ਭਤੀਜੈ ਰੋਵੈ, ਪ੍ਰੀਤਮ ਅਤ ਪਿਆਰੇ, ਪੈ ਰੋਵੈ ਗੁਣਸਾਰ ਸਮਾਲੇ, ਕੋ ਮਰੈ ਨ ਮੋਇਆ ਨਾਲੇ, ਨਾਨਕ ਜੁਗ ਜੁਗ ਜਾਣ ਸਿੰਜਾਣਾ, ਰੋਵੈ ਸੱਚ ਸਮਾਲੇ। ਅਰਥ, ਇਹ ਕੁਛ ਵਿਚਾਰ ਕੇ ਹੇ ਬਾਬਾ, ਜੇ ਕਿਸੇ ਨੇ ਅਜੇ ਵੀ ਮਰੇ ਨੂੰ ਰੋਣਾ ਹੈ ਤਾਂ ਪਏ ਰੋਵੋ, ਤੁਹਾਡੇ ਪਿਆਰੇ ਨੂੰ ਤਾਂ ਬੰਨ ਕੇ ਟੋਰੀ ਦਿੱਤਾ ਗਿਆ ਹੈ, ਇਹ ਸਦਾ ਦਰਗਾਹ ਤੋਂ ਆਇਆ ਹੈ, ਉੱਥੋਂ ਦਾ ਲਿਖਿਆ ਲੇਖ ਮੇਟਿਆ ਨਹੀਂ ਜਾ ਸਕਦਾ, ਕਿਉਂਕਿ ਇਹ ਸਦਾ ਤਦੋਂ ਆਇਆ ਜਦੋਂ ਉਸ ਪ੍ਰਭੂ ਨੂੰ ਪਾਇਆ ਹੈ, ਤਦੋਂ ਹੀ ਰੋਣ ਵਾਲੇ ਰੋਏ, ਪੁੱਤਰ ਭਰਾ ਭਤੀਜੇ ਅਤੇ ਅਤ ਪਿਆਰੇ ਮਿੱਤਰ ਸਾਰੇ ਰੋਂਦੇ ਹਨ। ਪਰ ਸੋਚ ਕੇ ਦੇਖੋ ਕਿ ਮਰ ਗਿਆ ਨਾਲ ਕੋਈ ਮਰ ਨਹੀਂ ਜਾਂਦਾ, ਸੋ ਰੋਣ ਦਾ ਕੀ ਲਾਭ? ਹਾਂ, ਪਰਮੇਸ਼ਰ ਦੇ ਭੈ ਵਿੱਚ ਉਸਦੇ ਗੁਣਾਂ ਨੂੰ ਯਾਦ ਨੂੰ ਸੰਭਾਲੇ ਅਤੇ ਰੋਵੇ। ਹੇ ਨਾਨਕ, ਜੋ ਸੱਚ ਨੂੰ ਸੰਭਾਲ ਕੇ ਰੋਂਦਾ ਹੈ ਉਹ ਜੁਗੋ ਜੁਗ ਸਿਆਣਾ ਜਾਣਿਆ ਜਾਂਦਾ ਹੈ। ਵਿਆਖਿਆ, ਇਸ ਅੰਕ ਚਾਰ ਵਿੱਚ ਸਿੱਟਾ ਕੱਢਦੇ ਹਨ ਕਿ ਸਦਾ ਹੁਕਮ ਅਟਲ ਹੈ, ਰੋਣ ਨਾਲ ਟਲਦਾ ਨਹੀਂ। ਸਾਕ ਅੰਗ ਮਿੱਤਰ ਰੋਂਦੇ ਹਨ ਪਰ ਸਵਾਰਦੇ ਕੁਛ ਨਹੀਂ, ਕਿਉਂਕਿ ਰੋਣਾ ਮਰਨੇ ਦਾ ਹੈ ਅਤੇ ਮਰਨਾ ਕੋਈ ਟਾਲ ਨਹੀਂ ਸਕਦਾ। ਹਾਂ, ਰੋਣਾ ਸਫਲ ਹੋ ਸਕਦਾ ਹੈ ਜੇ ਪਰਮੇਸ਼ਰ ਦਾ ਭੈ ਮੰਨੇ। ਭਾਵ ਇਹ ਕਿ ਮਾੜੇ ਕਰਮਾਂ ਤੋਂ ਮੂੰਹ ਮੋੜ ਕੇ ਵਾਹਿਗੁਰੂ ਦੇ ਭੈ ਹੇਠ ਨਾਮ ਨੂੰ ਲੱਗੇ, ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਅਤੇ ਸੱਚੇ ਨਾਮ ਵਿੱਚ ਆ ਜਾਵੇ, ਉਹ ਹਰ ਯੁੱਗ ਵਿੱਚ ਸਿਆਣਾ ਜਾਂ ਗਿਆਨਵਾਨ ਕਹੀਦਾ ਹੈ। ਨਿਰੁਕਤ ਸੱਚਾ ਕਰ ਮੁਰਾਦ ਹੈ ਵਾਹਿਗੁਰੂ ਜੀ ਦਾ ਨਿੱਜ ਸਰੂਪ, ਪਰ ਦਾਨੇ ਲੋਕ ਇਸ ਦਾ ਭਾਵ ਸਤਸੰਗ ਵੀ ਲੈਂਦੇ ਹਨ ਅਤੇ ਅਰਥ ਕਰਦੇ ਹਨ। ਸੱਚੇ ਘਰ ਵਿੱਚ ਯਾਨੀ ਸਤਸੰਗਤ ਵਿੱਚ ਜਾ ਕੇ ਜੋ ਸੱਚ ਸਿਮਰਦੇ ਹਨ ਉਹ ਸਚਿਆਰ ਹੋ ਜਾਂਦੇ ਹਨ, ਪਰ ਘਰ ਭੇਦ ਨੂੰ ਔਂਕੜ ਲੱਗਾ ਹੈ। ਸੱਚੜੈ ਯਾਨੀ ਸੱਚੇ ਵਾਹਿਗੁਰੂ ਨੂੰ, ਠਾਓ ਯਾਨੀ ਟਿਕਾਣਾ, ਵਿਛੋੜਾ ਯਾਨੀ ਬਿਰਹਾ, ਬਿਰਹੇ ਦੀ ਪੀੜਾ ਦੇਣ ਵਾਲਾ, ਸਬਾਏ ਯਾਨੀ ਸਾਰਾ, ਰੁਆਏ, ਰੁਆਏ ਦਾ ਅਰਥ ਹੈ ਰੁਆ ਰਿਹਾ ਹੈ ਸਾਰੇ ਜਗਤ ਨੂੰ, ਪਰ ਭਾਵ ਹੈ ਕਿ ਵਾਜਾ ਮਾਰ ਰਿਹਾ ਹੈ ਕਿ ਗਾਫਲੋ ਮੈਂ ਮੁਕਾ ਦੇਣਾ ਹੈ ਸਮਾਂ ਅਤੇ ਫੜ ਕੇ ਲੈ ਜਾਣਾ ਹੈ। ਅਸੀਸਾਂ ਦਾ ਅਰਥ ਹੈ ਆਸ਼ੀਰਵਾਦ, ਸ਼ੁਭ ਸੰਕਲਪਾਂ ਦਾ ਦਾਨ, ਕਿਸੇ ਦੇ ਭਲੇ ਲਈ ਅਰਦਾਸ, ਸ਼ੁਭ ਵਾਕ। ਕਰੇਵੋ ਤੋਂ ਭਾਵ ਹੈ ਕਰੋ ਅਤੇ ਕਰਾਵੋ। ਨਾਵੋ ਤੋਂ ਭਾਵ ਹੈ ਨਾਮ ਤੋਂ। ਥੇਵੋ ਥਾਓ ਅਰਥ ਅਤੇ ਭਾਵ ਇਹ ਦੋਨੋਂ ਵਿਆਖਿਆ ਵਿੱਚ ਆ ਚੁੱਕਾ ਹੈ। ਸ਼ਬਦ ਤੋਂ ਭਾਵ ਹੈ ਸ਼ਬਦ ਵਿੱਚ, ਨਾਮ ਵਿੱਚ, ਸ਼ਬਦ ਰੂਪ ਬ੍ਰਹਮ ਵਿੱਚ। ਵੇਸੇ ਤੋਂ ਭਾਵ ਹੈ ਸਰੂਪ ਵਿੱਚ। ਸਾਜਣ ਤੋਂ ਭਾਵ ਹੈ ਮਿੱਤਰ, ਸਹਿਣ ਤੋਂ ਭਾਵ ਹੈ ਸਾਕ। ਸੰਜੋਗੀ ਦਾ ਅਰਥ ਹੈ ਜੋੜਨਹਾਰ, ਜੋ ਆਪ ਰੱਬ ਜੀ ਨਾਲ ਜੁੜੇ ਅਤੇ ਹੋਰਨਾਂ ਨੂੰ ਜੋੜਦੇ ਹਨ। ਦੂਸਰਾ ਅਰਥ ਦਾਨੇ ਐਂ ਵੀ ਕਰਦੇ ਹਨ, ਉਹਨਾਂ ਸੱਜਣਾ ਸਾਕਾਂ ਨਾਲ ਮੇਲ ਸੰਜੋਗਾਂ ਨਾਲ ਭਾਗਾਂ ਨਾਲ ਆਉਂਦੇ ਹਨ, ਜਿਨ੍ਹਾਂ ਨੇ ਗੁਰੂ ਨਾਲ ਮਿਲ ਕੇ ਫਾਹੇ ਕੱਟ ਲਏ ਆਉਂਦੇ ਹਨ। ਲਿਖਿਆੜਾ ਸਾਹਾ ਤੋਂ ਭਾਵ ਹੈ ਸ਼ਾਹ ਦਾ ਲਿਖਿਆ, ਵਾਹਿਗੁਰੂ ਦਾ ਲਿਖਿਆ। ਦੂਸਰਾ ਅਰਥ ਹੈ ਲਿਖਿਆ ਸਾਹਾ ਯਾਨੀ ਲਿਖੀ ਧਾਰੀਕ ਆਤਮਾ ਦੇ ਪ੍ਰਲੋਕ ਜਾਣ ਦੀ। ਅੰਮ੍ਰਿਤ ਬਿਖਿਆ ਤੋਂ ਭਾਵ ਹੈ ਸੁੱਖ ਦੁੱਖ। ਕਾਮਣਿਆਰੀ ਦਾ ਅਰਥ ਹੈ ਜਾਦੂਗਰਨੀ, ਭਾਵ ਹੈ ਮਾਇਆ ਜੋ ਵਸ ਕਰ ਲੈਂਦੀ ਹੈ। ਕਾਮਣ ਦਾ ਅਰਥ ਹੈ ਕਾਮਟ, ਜਾਦੂ। ਤਾਗਾ ਤੋਂ ਭਾਵ ਹੈ ਕਿ ਜਾਦੂਗਰ ਲੋਕ ਤਾਗਾ ਮੰਤਰ ਕੇ ਗਲੇ ਪਾਇਆ ਕਰਦੇ ਹਨ। ਗੁੜ ਸਾ ਮੱਖੀ ਦਾ ਅਰਥ ਹੈ ਜਿਵੇਂ ਮੱਖੀ ਗੁੜ ਨੂੰ ਲਿਬਕ ਕੇ ਖਾਂਦੀ ਅਤੇ ਕਈ ਵਾਰ ਖਾਂਦੀ ਮਰ ਜਾਂਦੀ ਹੈ। ਦੂਸਰਾ ਅਰਥ ਹੈ ਸਾ ਯਾਨੀ ਸਿਹਤ, ਅਰਥ ਕਰਕੇ ਮੱਖੀ ਸਮੇਤ ਗੁੜ ਖਾ ਜਾਣਾ। ਜਾਨੀਅੜਾ ਤੋਂ ਭਾਵ ਹੈ ਪਿਆਰਾ, ਹਾਕਾਰੜਾ ਤੋਂ ਭਾਵ ਹੈ ਸੱਦਾ ਬੁਲਾਵਾ, ਜਾਣ ਤੋਂ ਭਾਵ ਹੈ ਜਾਣ ਲਓ, ਜਾਣਿਆ ਜਾਂਦਾ ਹੈ, ਸਿਜਾਣਾ ਤੋਂ ਭਾਵ ਹੈ ਸਿਆਣਾ, ਭਾਵ ਗਿਆਨਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।